ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇੱਕ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਕਿ ਕੀ ਉਹਨਾਂ ਦੇ ਕਿਸੇ ਸਟਾਫ ਨੇ ਬ੍ਰਿਟਨੀ ਹਿਗਿੰਸ ਜਾਂ ਉਸ ਦੇ ਸਾਥੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਲਬਨ ਵਿੱਚ ਅੰਤਰਰਾਸ਼ਟਰੀ ਉਡਾਨਾਂ 8 ਅਪ੍ਰੈਲ ਤੋਂ ਮੁੜ ਸ਼ੁਰੂ ਹੋਣਗੀਆਂ ਅਤੇ ਓਲੰਪਿਕ ਮਸ਼ਾਲ ਰੀਲੇ ਜਪਾਨ ਵਿੱਚ ਸ਼ੁਰੂ ਹੋਈ। ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਜਾਂਚ ਦੇ ਆਦੇਸ਼ ਦਿੱਤੇ ਹਨ ਕਿ ਕੀ ਉਹਨਾਂ ਦੇ ਸਟਾਫ ਦੇ ਕਿਸੇ ਮੈਂਬਰ ਨੇ ਬ੍ਰਿਟਨੀ ਹਿਗਿੰਸ ਜਾਂ ਉਸ ਦੇ ਸਾਥੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼੍ਰੀਮਤੀ ਹਿਗਿੰਸ ਨੇ ਸ਼੍ਰੀ ਮੋਰਿਸਨ ਦੇ ਚੀਫ ਆਫ ਸਟਾਫ ਨੂੰ ਇੱਕ ਰਸਮੀ ਸ਼ਿਕਾਇਤ ਰਾਹੀਂ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਕਿਸੇ ਨੇ ਮੀਡੀਆ ਨੂੰ ਉਸ ਦੇ ਸਾਥੀ ਬਾਰੇ ਨਕਾਰਾਤਮਕ ਜਾਣਕਾਰੀ ਦਿੱਤੀ ਹੈ ਜਾਂ ਨਹੀਂ। ਸ਼੍ਰੀਮਤੀ ਹਿਗਿੰਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਆਪਣੇ ਬਲਾਤਕਾਰ ਦੇ ਇਲਜ਼ਾਮ ਦਾ ਖੁਲਾਸਾ ਕੀਤਾ ਸੀ, ਉਸ ਤੋਂ ਬਾਅਦ ਕਈ ਪੱਤਰਕਾਰਾਂ ਨੇ ਉਸ ਨੂੰ ਦੱਸਿਆ ਕਿ ਉਹਨਾਂ ਨੂੰ ਉਸ ਦੇ ਸਾਥੀ ਡੇਵਿਡ ਸ਼ਰੈਜ਼ ਬਾਰੇ ਨਕਾਰਾਤਮਕ ਜਾਣਕਾਰੀ ਦਿੱਤੀ ਗਈ ਹੈ। ਸ਼੍ਰੀ ਸ਼ਰੈਜ਼ ਇੱਕ ਸਾਬਕਾ ਪ੍ਰੈਸ ਗੈਲਰੀ ਜਰਨਲਿਸਟ ਹਨ ਜੋ ਪਹਿਲਾਂ SBS ਕੈਨਬਰਾ ਬਿਊਰੋ ਵਿੱਚ ਕੰਮ ਕਰਦੇ ਸੀ। ਪ੍ਰਧਾਨ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਅੱਜ ਉਹਨਾਂ ਦੇ ਚੀਫ ਆਫ ਸਟਾਫ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਉਹਨਾਂ ਨੇ ਜਾਂਚ ਦੀ ਸ਼ੁਰੂਆਤ ਕੀਤੀ ਹੈ।
Confidential information from a primary and direct source regarding these matters, and in response and on based on that information, I have asked my chief of staff to commence a process in accordance with advice from the Department of Finance for dealing with complaints against staff members. And we will now follow that process, Mr. Speaker, in dealing with that matter.
ਈਸਟਰ ਤੋਂ ਬਾਅਦ 8 ਅਪ੍ਰੈਲ ਤੋਂ ਮੈਲਬਨ ਲਈ ਅੰਤਰਰਾਸ਼ਟਰੀ ਉਡਾਨਾਂ ਦੁਬਾਰਾ ਸ਼ੁਰੂ ਹੋਣ ਜਾਣਗੀਆਂ। ਮੈਲਬਨ ਦੇ ਤੀਜੇ ਲੌਕਡਾਊਨ ਦੀ ਸਮੀਖਿਆਵਾਂ ਨੇ ਹੋਟਲ ਕੁਆਰੰਟੀਨ ਦੁਆਰਾ ਏਅਰਬੋਰਨ ਟ੍ਰਾਂਸਮਿਸ਼ਨ ਨੂੰ ਲੀਕੇਜ ਲਈ ਜ਼ਿੰਮੇਵਾਰ ਠਹਿਰਾਇਆ ਹੈ। ਫਲਾਈਟਾਂ ਫਰਵਰੀ ਤੋਂ ਬਾਅਦ ਮੈਲਬਨ ਵਿੱਚ ਨਹੀਂ ਆਈਆਂ ਜਦੋਂ ਇੱਕ ਹੋਟਲ ਕੁਆਰੰਟੀਨ ਵਰਕਰ ਨੇ ਇੱਕ ਯਾਤਰੀ ਤੋਂ UK ਵੇਰੀਐਂਟ ਦਾ ਸੰਕਰਮਣ ਕੀਤਾ ਸੀ। COVID-19 ਕੁਆਰੰਟੀਨ ਵਿਕਟੋਰੀਆ ਦੀ ਮੁਖੀ ਐਮਾ ਕੈਸਰ ਦਾ ਕਹਿਣਾ ਹੈ ਕਿ ਸਮੀਖਿਆਵਾਂ ਨੇ ਲੀਕੇਜ ਲਈ ਹਵਾ ਦੁਆਰਾ ਹੋਏ ਸੰਚਾਰਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Working hypothesis is still that the viral load and the way the virus has spread, it is airborne. And we have staff in those areas, we have those residents moving through those areas. On CCTV footage on the foyer, especially in Holiday Inn, there was no evidence of staff either having IPC breaches or making physical contact with residents.
ਨਿਊ ਸਾਊਥ ਵੇਲਸ ਦੀ ਵਿਰੋਧੀ ਧਿਰ ਦੀ ਨੇਤਾ ਜੋਡੀ ਮੈਕੇ ਨੇ ਕਿਹਾ ਹੈ ਕਿ ਉਹ ਹੈਰਾਨ ਨਹੀਂ ਹਨ ਕਿ ਨੈਸ਼ਨਲਜ਼ MP ਮਾਈਕਲ ਜੌਨਸਨ ਨੇ ਪ੍ਰੀਮੀਅਰ ਨੂੰ ਇਹ ਨਹੀਂ ਦੱਸਿਆ ਕਿ ਉਹ ਇੱਕ ਪੁਲਿਸ ਜਾਂਚ ਦਾ ਵਿਸ਼ਾ ਹਨ। ਸ਼੍ਰੀ ਜੌਨਸਨ 'ਤੇ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਅਨੁਸਾਰ ਉਹਨਾਂ ਨੇ ਬਲੂ ਮਾਊਂਟੇਨਸ ਖੇਤਰ ਵਿੱਚ ਇੱਕ ਏਕਾਂਤ ਲੁੱਕਆਊਟ ਇਲਾਕੇ 'ਤੇ ਇੱਕ ਸੈਕਸ ਵਰਕਰ ਨਾਲ ਬਲਾਤਕਾਰ ਕੀਤਾ ਸੀ। ਸ਼੍ਰੀ ਜੌਨਸਨ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਵਿਸ਼ਵਾਸ ਜਤਾਇਆ ਹੈ ਕਿ ਜਾਂਚ ਤੋਂ ਪਤਾ ਲੱਗ ਜਾਏਗਾ ਕਿ ਉਹ ਨਿਰਦੋਸ਼ ਹਨ। ਵਿਰੋਧੀ ਧਿਰ ਦੀ ਨੇਤਾ ਜੋਡੀ ਮੈਕੇ ਨੇ ਕਿਹਾ ਕਿ ਪ੍ਰੀਮੀਅਰ ਬੈਰੀ ਜੈਕਲਿਨ ਦੇ ਇਹ ਪੁਸ਼ਟੀ ਕਰਦਿਆਂ ਸੁਣ ਕੇ ਕਿ ਸ਼੍ਰੀ ਜੌਨਸਨ ਨੇ ਪੁਲਿਸ ਜਾਂਚ ਦਾ ਖੁਲਾਸਾ ਨਹੀਂ ਕੀਤਾ ਸੀ, ਉਹ ਹੈਰਾਨ ਨਹੀਂ ਹੋਈ ਹੈ।
She indicated that he hadn't, but that would have been her expectation. Why would you disclose any misbehaviour to this government when the Premier herself didn't disclose to ICAC what she knew, and she didn't disclose her relationship with Daryl Maguire? So why would anyone do that in her government? Because she sets the standard.
ਨਿਊ ਸਾਊਥ ਵੇਲਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰਾਜ ਦੀਆਂ ਬਹੁਤੀਆਂ ਨਦੀਆਂ ਇਸ ਹਫ਼ਤੇ ਦੇ ਮੁਸ਼ੱਕਤ ਮੀਂਹ ਤੋਂ ਬਾਅਦ ਕਾਫ਼ੀ ਚੜ੍ਹ ਚੁੱਕੀਆਂ ਹਨ, ਪਰ ਹੜ੍ਹ ਦਾ ਪਾਣੀ ਅਜੇ ਵੀ ਕਈ ਦਿਨਾਂ ਤੱਕ ਪਿੱਛੇ ਰਹੇਗਾ। ਉੱਤਰ ਪੱਛਮੀ ਸਿਡਨੀ ਵਿੱਚ ਕੱਲ੍ਹ ਇੱਕ ਵਿਅਕਤੀ ਦੀ ਹੜ੍ਹ ਦੇ ਪਾਣੀ ਵਿੱਚ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਦੀ ਲਾਸ਼ ਗੋਲਡ ਕੋਸਟ ਹਿੰਟਰਲੈਂਡ ਵਿੱਚ ਇੱਕ ਯੂਟ ਵਿੱਚ ਡੁੱਬੀ ਹੋਈ ਮਿਲੀ। ਪ੍ਰੀਮੀਅਰ ਗਲੈਡਿਸ ਬੈਰੀ ਜੈਕਲਿਨ ਦਾ ਕਹਿਣਾ ਹੈ ਕਿ ਨਦੀ ਦਾ ਪੱਧਰ ਘੱਟ ਰਿਹਾ ਹੈ, ਪਰ ਖਤਰਾ ਅਜੇ ਵੀ ਬਣਿਆ ਹੋਇਆ ਹੈ।
We need to make sure that everybody stays out of floodwaters. The currents are very strong, the flows are still very strong, and unpredictable flows will continue to occur in communities which haven't seen this amount of rainfall for up to 50 or 100 years. So it's really important for everybody to stay safe and make sure they stay out of these water systems.
ਪਾਪਾ ਨਿਊ ਗਿਨੀਆ ਦੇ ਵਿਰੋਧੀ ਆਗੂ ਚਾਹੁੰਦੇ ਹਨ ਕਿ ਸਰਕਾਰ ਆਸਟ੍ਰੇਲੀਆ ਦੁਆਰਾ ਮੁਹੱਈਆ ਕਰਵਾਈ ਗਈ ਐਸਟ੍ਰਾਜ਼ੈਨਿਕਾ ਵੈਕਸੀਨ ਦੀ ਰੋਲ ਆਊਟ ਨੂੰ ਮੁਅੱਤਲ ਕਰ ਦੇਵੇ। ਇਹ ਵੈਕਸੀਨ ਦੁਨੀਆ ਦੇ ਵੱਡੇ ਡਰੱਗ ਰੈਗੂਲੇਟਰਸ ਦੁਆਰਾ ਸੁਰੱਖਿਅਤ ਅਤੇ ਪ੍ਰਭਾਵੀ ਘੋਸ਼ਿਤ ਕੀਤੀ ਗਈ ਹੈ ਅਤੇ ਲੱਖਾਂ ਲੋਕਾਂ ਨੇ ਇਸ ਨੂੰ ਲਗਵਾਇਆ ਹੈ ਅਤੇ ਕੋਈ ਸਾਈਡ ਇਫੈਕਟਸ ਅਨੁਭਵ ਨਹੀਂ ਕੀਤੇ ਹਨ। ਪਾਪਾ ਨਿਊ ਗਿਨੀਆ ਵਿੱਚ 4,000 ਤੋਂ ਵੱਧ ਲੋਕਾਂ ਨੇ ਕੋਵਿਡ-19 ਦਾ ਸੰਕਰਮਣ ਕੀਤਾ ਹੈ। ਆਸਟ੍ਰੇਲੀਆ ਨੇ 8,000 ਖੁਰਾਕਾਂ ਮੁਹੱਈਆ ਕਰਵਾਈਆਂ ਹਨ ਅਤੇ ਯੂਰਪੀਅਨ ਯੂਨੀਅਨ ਨੂੰ ਹੋਰ 1 ਮਿਲੀਅਨ ਖੁਰਾਕਾਂ ਜਾਰੀ ਕਰਨ ਲਈ ਗੁਜ਼ਾਰਿਸ਼ ਕੀਤੀ ਹੈ ਤਾਂ ਜੋ ਇਹ ਪਾਪਾ ਨਿਊ ਗਿਨੀਆ ਨੂੰ ਭੇਜੀਆਂ ਜਾ ਸਕਣ। ਵਿਰੋਧੀ ਧਿਰ ਦੇ ਨੇਤਾ ਬੈਲਡਨ ਨੋਰਮਨ ਨਮਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੂੰ ਰੋਲ ਆਊਟ ਮੁਅੱਤਲ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਵੈਕਸੀਨਸ ਬਾਰੇ ਅਜੇ ਵੀ ਸਵਾਲ ਉਠਾਏ ਜਾ ਰਹੇ ਹਨ।
ਇਫ ਦ ਪ੍ਰਾਈਮ ਮਿਨਿਸਟਰ ਇਨਸਿਸਟ ਔਨ ਦਿਸ ਰੋਲ ਆਊਟ then it is only right that Mr. Marape and his front bench ministers and their families must undergo COVID-19 vaccination before any other Papua New Guinean is required to do so.
ਉੱਤਰੀ ਕੋਰੀਆ ਨੇ ਜਾਪਾਨ ਦੇ ਸਾਗਰ ਵਿੱਚ 2 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਜਾਪਾਨ ਅਤੇ ਦੱਖਣੀ ਕੋਰੀਆ ਦੋਵਾਂ ਨੇ ਇਸ ਪ੍ਰੀਖਿਆ ਦੀ ਨਿਖੇਧੀ ਕੀਤੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਨੌਰਥ ਕੋਰੀਆ ਨੇ ਕਥਿਤ ਤੌਰ 'ਤੇ ਯੈਲੋ ਸੀ ਵਿੱਚ ਵੀ 2 ਮਿਲਿਸਟਿਕ ਮਿਜ਼ਾਈਲਾਂ ਛੱਡੀਆਂ ਸਨ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਮਤੇ ਤਹਿਤ ਨੌਰਥ ਕੋਰੀਆ 'ਤੇ ਬੈਲਿਸਟਿਕ ਮਿਜ਼ਾਈਲਾਂ ਦੇ ਟੈਸਟ ਕਰਨ 'ਤੇ ਪਾਬੰਦੀ ਹੈ। ਬੇਰੁਜ਼ਗਾਰੀ ਲਾਭਾਂ ਲਈ ਬਿਨੈ ਕਰਨ ਵਾਲੇ ਲੋਕਾਂ ਵਿੱਚ ਹੋਣ ਵਾਲੇ ਵਾਧੇ ਨਾਲ ਨਜਿੱਠਣ ਲਈ ਕਦਮ ਚੁੱਕੇ ਜਾ ਰਹੇ ਹਨ ਕਿਉਂਕਿ ਜੌਬ ਕੀਪਰ ਸਕੀਮ ਐਤਵਾਰ 28 ਮਾਰਚ ਨੂੰ ਖਤਮ ਹੋਣ ਵਾਲੀ ਹੈ। ਪ੍ਰੋਗਰਾਮ 1 ਮਿਲੀਅਨ ਤੋਂ ਵੱਧ ਕਾਮਿਆਂ ਨੂੰ ਸਮਰਥਨ ਦੇ ਰਿਹਾ ਹੈ ਅਤੇ ਖਜ਼ਾਨਾ ਵਿਭਾਗ ਨੇ ਅਦਾਇਗੀ ਬੰਦ ਹੋਣ 'ਤੇ 1,50,000 ਨੌਕਰੀਆਂ ਖੁੱਸਣ ਦੀ ਭਵਿੱਖਬਾਣੀ ਕੀਤੀ ਹੈ। ਮਨੁੱਖੀ ਸੇਵਾਵਾਂ ਵਿਭਾਗ ਦੀ ਸਕੱਤਰ ਕੈਥਰੀਨ ਕੈਂਬਲ ਦਾ ਕਹਿਣਾ ਹੈ ਕਿ ਜ਼ਰੂਰੀ ਕਦਮ ਲਏ ਗਏ ਹਨ।
Services Australia have been working closely with us to ensure that they have the number of people ready to deal with an increase should there be of these people who are transitioning, and we've also encouraged people to apply early rather than leave it to the last moment.
ਫੈਡਰਲ ਸਰਕਾਰ ਨੇ ਕਲਾਵਾਂ ਅਤੇ ਮਨੋਰੰਜਨ ਉਦਯੋਗ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਠੀਕ ਹੋਣ ਵਿੱਚ ਸਹਾਇਤਾ ਕਰਨ ਲਈ ਹੋਰ $135 million ਦੀ ਘੋਸ਼ਣਾ ਕੀਤੀ ਹੈ। ਜ਼ਿਆਦਾਤਰ ਫੰਡ ਆਰਟਸ ਕਾਰੋਬਾਰਾਂ ਅਤੇ ਉਤਪਾਦਨ ਕੰਪਨੀਆਂ ਲਈ 1 ਮੌਜੂਦਾ ਰਿਕਵਰੀ ਫੰਡ ਵਿੱਚ ਸ਼ਾਮਲ ਕੀਤੇ ਜਾਣਗੇ ਜਿਸ ਨਾਲ ਉਸ ਦੀ ਕੁੱਲ ਕੀਮਤ 200 ਮਿਲੀਅਨ ਤੱਕ ਚਲੀ ਜਾਵੇਗੀ। ਸਹਾਇਤਾ ਐਕਟ ਲਈ $10 million ਦੀ ਵਾਧੂ ਰਾਸ਼ੀ ਵੀ ਹੋਵੇਗੀ ਜੋ ਸੰਕਟ ਵਿੱਚ ਪਏ ਕਲਾਕਾਰਾਂ, ਚਾਲਕਾਂ ਅਤੇ ਸੰਗੀਤ ਵਰਕਰਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਦੀ ਹੈ। ਫੈਡਰਲ ਆਰਟਸ ਮੰਤਰੀ ਪੌਲ ਫਲੈਚਰ ਦਾ ਕਹਿਣਾ ਹੈ ਕਿ ਗ੍ਰਾਂਟਸ ਪੈਕੇਜ ਦਾ ਉਦੇਸ਼ ਲੋਕਾਂ ਨੂੰ ਕੰਮ ਵਿੱਚ ਰੱਖਣ ਵਿੱਚ ਸਹਾਇਤਾ ਕਰਨਾ ਹੈ।
This is about jobs. We're getting performers and creatives back on stage. We're getting the backstage crew back to work and front of house as well. The ushers, the people in the ticket office.
ਇੱਕ ਕਮਿਊਨਿਟੀ ਹੈਲਥ ਸਰਵਿਸ ਨੇ ਮੈਲਬਨ ਦੇ ਪਬਲਿਕ ਹਾਊਸਿੰਗ ਦੇ ਵਸਨੀਕਾਂ ਨੂੰ ਕੋਵਿਡ-19 ਵੈਕਸੀਨ ਰੋਲ ਆਊਟ ਬਾਰੇ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਸਥਾਪਿਤ ਕੀਤਾ ਹੈ। ਰਾਜ ਦੁਆਰਾ ਫੰਡ ਕੀਤਾ ਗਿਆ ਇਹ ਪ੍ਰੋਗਰਾਮ ਇਹ ਯਕੀਨੀ ਬਣਾਉਣ ਲਈ ਜਾਣਕਾਰੀ ਪ੍ਰਦਾਨ ਕਰੇਗਾ ਕਿ ਘੱਟ ਸਿਹਤ ਜਾਣਕਾਰੀ ਵਾਲੇ ਭਾਈਚਾਰਿਆਂ ਦੀ ਵੀ ਵੈਕਸੀਨ ਤੱਕ ਪੂਰੀ ਪਹੁੰਚ ਹੋਵੇਗੀ। ਐਥਨਿਕ ਕਮਿਊਨਿਟੀਜ਼ ਕਾਊਂਸਲ ਦੇ ਐਗਜ਼ੀਕਿਟਿਵ ਆਫਿਸਰ ਕ੍ਰਿਸ ਕ੍ਰਿਸਟੋਫਰ ਰੋ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਵੈਕਸੀਨ ਨਾਲ ਸੰਬੰਧਿਤ ਸਵਾਲਾਂ ਨੂੰ ਸੰਬੋਧਿਤ ਕਰਨ ਵਿੱਚ ਸਹਾਇਤਾ ਕਰੇਗਾ।
Like all communities, migrant and refugee communities tend to trust sources of information and service provision from those that they are most comfortable in accessing help from. So in this case, it's really critical that that sort of facilitation to a large public health response is co-designed and delivered with members of the community. So it's quite an impactful initiative.
ਅਮਰੀਕੀ ਰਾਜ ਵਰਜੀਨੀਆ ਦੇ ਰਾਜਪਾਲ ਨੇ ਮੌਤ ਦੀ ਸਜ਼ਾ ਖਤਮ ਕਰਨ ਵਾਲੇ ਬਿੱਲ ਉੱਤੇ ਦਸਤਖਤ ਕੀਤੇ ਹਨ। ਇਹ ਬਿੱਲ ਵਰਜੀਨੀਆ ਨੂੰ 23ਵਾਂ ਰਾਜ ਬਣਾਉਂਦਾ ਹੈ ਜਿਸ ਨੇ ਮੌਤ ਦੀ ਸਜ਼ਾ ਨੂੰ ਗੈਰ ਕਾਨੂੰਨੀ ਬਣਾਇਆ ਹੈ। ਇਹ ਡੈਮੋਕਰੈਟਸ ਨਾਲ 1 ਸਾਲ ਦੀ ਲੜਾਈ ਤੋਂ ਬਾਅਦ ਹੋਇਆ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਇਹ ਸਜ਼ਾ ਜ਼ਿਆਦਾ ਰੰਗ ਦੇ ਲੋਕਾਂ, ਮਾਨਸਿਕ ਬਿਮਾਰਾਂ ਅਤੇ ਗਰੀਬਾਂ ਲਈ ਹੀ ਵਰਤੀ ਜਾਂਦੀ ਸੀ। ਰਾਜਪਾਲ ਰੈਲਫ ਨੌਰਥਮ ਦਾ ਕਹਿਣਾ ਹੈ ਕਿ ਇਹ ਵਰਜੀਨੀਆ ਦੇ ਇਤਿਹਾਸ ਵਿੱਚ ਇਤਿਹਾਸਕ ਅਤੇ ਮਾਣ ਵਾਲਾ ਪਲ ਹੈ।
And as I have learned more about how the death penalty is applied in this country, I can say that the death penalty is fundamentally flawed. Most importantly, we know that the system doesn't always get it right.
ਤੇ ਆਓ ਹੁਣ ਜਾਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਟੌਰਚ ਰੀਲੇ ਨੇ ਆਪਣੀ 121 ਦਿਨਾਂ ਦੀ ਕ੍ਰੋਸ ਕੰਟਰੀ ਯਾਤਰਾ ਦੀ ਸ਼ੁਰੂਆਤ ਕਰ ਲਈ ਹੈ ਅਤੇ 23 ਜੁਲਾਈ ਨੂੰ ਟੋਕੀਓ ਵਿੱਚ ਉਦਘਾਟਨ ਸਮਾਰੋਹ 'ਤੇ ਇਹ ਟੌਰਚ ਪਹੁੰਚੇਗੀ। ਰੀਲੇ ਦੀ ਸ਼ੁਰੂਆਤ ਉੱਤਰੀ ਪੂਰਬੀ ਫੁਕੁਸ਼ਿਮਾ ਵਿੱਚ ਹੋਈ। ਇਹ ਖੇਤਰ 2011 ਵਿੱਚ ਕੁਦਰਤੀ ਆਫ਼ਤ ਅਤੇ ਪ੍ਰਮਾਣੂ ਮੰਦੀ ਨਾਲ ਪ੍ਰਭਾਵਿਤ ਹੋਇਆ ਸੀ। ਤਕਰੀਬਨ 10,000 ਦੌੜਾਕ ਦੇਸ਼ ਦੇ ਪ੍ਰੀਫੈਕਚਰਸ ਅਤੇ ਟਾਪੂਆਂ 'ਤੇ ਮਸ਼ਾਲ ਨੂੰ ਲੈ ਕੇ ਜਾਣਗੇ। ਇਹ ਸਨ ਖਬਰਾਂ ਖੇਡ ਸੰਸਾਰ ਦੀਆਂ ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 76 ਸੈਂਟ ਦੇ ਬਰਾਬਰ, ਭਾਰਤ ਦੇ 55.18 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 117.85 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 27 ਡਿਗਰੀ। ਐਡਲੇਡ ਅਤੇ ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 24 ਅਤੇ 22 ਡਿਗਰੀ। ਹੋਬਾਰਟ ਅਤੇ ਕੈਨਬਰਾ ਵੀ ਬੱਦਲਵਾਈ ਰਹੇਗੀ, ਤਾਪਮਾਨ 21 ਡਿਗਰੀ। ਸਿਡਨੀ 1-2 ਮੀਂਹ ਪੈ ਸਕਦੇ ਹਨ, ਤਾਪਮਾਨ 24 ਡਿਗਰੀ। ਬ੍ਰਿਸਬੇਨ ਧੁੱਪ ਨਿਕਲੀ ਰਹੇਗੀ, ਤਾਪਮਾਨ 30 ਡਿਗਰੀ। ਕੇਨਸ ਸਵੇਰ ਵੇਲੇ ਸੰਭਾਵਿਤ ਤੂਫਾਨ ਅਤੇ ਮੀਂਹ, ਤਾਪਮਾਨ 31 ਡਿਗਰੀ। ਡਾਰਵਿਨ ਮੀਂਹ ਅਤੇ ਤੂਫਾਨ ਦੀ ਸੰਭਾਵਨਾ, ਤਾਪਮਾਨ 31 ਡਿਗਰੀ। ਅਤੇ ਇਹਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।